ਪਰਾਂ ਕੀਤਾ ਜਾਂਦਾ ਹੈ। ਜਦੋਂ ਜਰੀ ਦਰਵਾਜ਼ੇ ਅੱਗਿਓਂ ਹਟਾਈ ਜਾਂਦੀ ਹੈ, ਉਹ ਪਰਦਾ ਜੋ ਜਰੀ ਦਾ, ਅਤੇ ਥੱਲੇ ਦੋ ਬਾਰੀਆਂ ਹਨ, ਗੋਲ ਗੋਲ ਬਾਰੀਆਂ ਹਨ, ਉਹਨਾਂ ਬਾਰੀਆਂ ਦੀ ਸ਼ੇਪ ਗੋਲ ਹੈ, ਅਤੇ ਉਹ ਰੰਗਦਾਰ ਬਾਰੀਆਂ ਹਨ। ਉਹਨਾਂ ਬਾਰੀਆਂ ਦੇ ਚਾਰ ਚੁਫੇਰੇ ਚਿੱਟਾ ਪੇਂਟ ਕੀਤਾ ਹੋਇਆ ਹੈ, ਅਤੇ ਉਹ ਬਾਰੀਆਂ ਦੋਵੇਂ ਰੰਗਦਾਰ ਹਨ, ਅਤੇ ਬਹੁਤ ਅਸਚਰਜ ਰੰਗ ਉਹਨਾਂ ਬਾਰੀਆਂ ਵਿੱਚ ਭਰੇ ਹੋਏ ਹਨ, ਬਹੁਤ ਅਸਚਰਜ ਰੰਗ, ਬਹੁਤ ਕਿਸਮ ਦੇ ਰੰਗ ਹਨ। ਵੇਖਣ ਨੂੰ, ਦੂਰੋਂ ਵੇਖਣ ਨੂੰ ਇੱਕ ਹੀ ਰੰਗ ਲੱਗਦਾ ਹੈ, ਪਰ ਉਸ ਵਿੱਚ ਕਈ ਕਿਸਮ ਦੇ ਰੰਗ ਹਨ, ਅਤੇ ਉਹ ਰੰਗ ਸਾਰੇ ਇੱਕ ਦੂਸਰੇ ਨੂੰ ਉਭਾਰਦੇ ਹਨ। ਅਤੇ ਫਿਰ ਉਹਨਾਂ ਰੰਗਾਂ ਦੇ ਨਾਲ ਮੀਨਾਕਾਰੀ ਕੀਤੀ ਹੋਈ ਹੈ, ਫਿਰ ਉਹਨਾਂ ਵਿੱਚ ਬਹੁਤ ਬਰੀਕ ਬਰੀਕ ਲਾਈਨਾਂ ਜਿਹੀਆਂ ਦਿਸਦੀਆਂ ਹਨ, ਬਹੁਤ ਹੀ ਬਰੀਕ। ਅਤੇ ਫਿਰ ਇੱਕ ਹੋਰ ਅਸਚਰਜ ਗੱਲ ਕਿ ਜਿਹੜੀਆਂ ਦੋ ਗੋਲ ਬਾਰੀਆਂ ਹਨ ਨਾ, ਇਹਨਾਂ ਵਿੱਚੋਂ ਦੀ ਤਾਰੇ ਦਿਸਦੇ ਹਨ, ਜਾਪਦਾ ਹੈ ਉਹ ਤਾਰੇ ਮਹਿਲ ਦੇ ਅੰਦਰ ਹਨ। ਕਿ ਉਹ ਤਾਰੇ ਮਹਿਲ ਦੇ ਅੰਦਰ ਹਨ ਅਤੇ ਇਹਨਾਂ ਬਾਰੀਆਂ ਵਿੱਚੋਂ ਦੀ ਬਾਹਰ ਦਿਸਦੇ ਹਨ। ਤਾਰੇ ਹੁੰਦੇ ਹਨ ਜੋ ਚਮਕਦੇ ਹਨ, ਅਤੇ ਇਹ ਬਾਰੀਆਂ ਨੂੰ ਜਰੀ ਨਾਲ ਢੱਕ ਕੇ ਰੱਖਿਆ ਜਾਂਦਾ ਹੈ। ਬਹੁਤ ਪਿਆਰ ਨਾਲ ਉਹ ਜਰੀ ਬਣਾਈ ਹੈ, ਜਿਹੜੀ ਇਹਨਾਂ ਬਾਰੀਆਂ ਦੇ ਉੱਤੇ ਸਹਿਜੇ ਜਿਹੇ ਹੀ ਵਿਛ ਜਾਂਦੀ ਹੈ, ਅਤੇ ਸਹਿਜੇ ਜਿਹੇ ਪਿੱਛੇ ਹੋ ਜਾਂਦੀ ਹੈ, ਅਤੇ ਜਿਹੜੀਆਂ ਬਾਰੀਆਂ ਦੇ ਉੱਤੇ ਇੰਨਾ ਕੋਮਲ ਮੀਨਾਕਾਰੀ ਕੀਤੀ ਹੋਈ, ਉਹਨਾਂ ਦਾ ਬਿਲਕੁਲ ਨੁਕਸਾਨ ਨਹੀਂ ਹੁੰਦਾ। ਅਤੇ ਇਹਨਾਂ ਬਾਰੀਆਂ ਵਿੱਚੋਂ ਦੀ ਸ਼ਿਵ ਔਰ ਸ਼ਕਤੀ ਦੋਵੇਂ ਦਰਸ਼ਨ ਦਿੰਦੇ ਹਨ। ਅਤੇ ਬਹਾਵਦੀਨ ਉਸ ਮਹਿਲ ਵਿੱਚ ਇੱਕ ਬੈਠਕ ਸ਼ਕਤੀ ਦੀ ਹੈ ਅਤੇ ਇੱਕ ਖੁਦਾ ਦੀ ਹੈ। ਸ਼ਿਵ ਆਖਦੇ ਰੱਬ ਨੂੰ, ਰੱਬ ਦੀ ਸ਼ਕਤੀ ਨੂੰ, ਖੁਦਾ ਦੀ ਸ਼ਕਤੀ ਨੂੰ। ਸ਼ਿਵ ਔਰ ਸ਼ਕਤੀ, ਸ਼ਕਤੀ ਮਨ ਮਨ, ਕਿ ਉੱਥੇ ਖੁਦਾ ਰਹਿੰਦਾ ਹੈ ਅੰਦਰ, ਅਤੇ ਨਾਲ ਇੱਕ ਬੈਠਕ ਵਿੱਚ ਮਨ ਰਹਿੰਦਾ ਹੈ, ਅਤੇ ਇਹ ਦੋਵੇਂ ਹੀ ਇਹਨਾਂ ਬਾਰੀਆਂ ਵਿੱਚੋਂ ਦੀ ਦਰਸ਼ਨ ਦਿੰਦੇ। ਜਦੋਂ ਆਪਾਂ ਜੀ ਉਹ ਕੰਮ ਕਰਦੇ ਹਾਂ ਜੋ ਪਰਮਾਤਮਾ ਕਰਦਾ ਹੈ, ਜਿਹੜੇ ਪਰਮਾਤਮਾ ਨੂੰ ਪਾਉਂਦੇ ਹਨ, ਅਤੇ ਫਿਰ ਆਪਣੇ ਹੱਥਾਂ ਵਿੱਚ ਵੀ ਪਰਮਾਤਮਾ ਹੀ ਹੁੰਦਾ, ਉਦੋਂ ਆਪਣੀਆਂ ਅੱਖਾਂ ਵਿੱਚ ਵੀ ਪਰਮਾਤਮਾ ਹੁੰਦਾ, ਆਪਣੇ ਬੋਲਾਂ ਵਿੱਚ ਵੀ ਪਰਮਾਤਮਾ ਹੁੰਦਾ, ਆਪਣੇ ਅੰਦਰ ਵੀ ਖਿਆਲਾਂ ਵਿੱਚ ਵੀ ਪਰਮਾਤਮਾ ਹੁੰਦਾ। ਅਤੇ ਜਦੋਂ ਉਹ ਕੰਮ ਕਰਦੇ ਹਾਂ ਜੋ ਮਨ ਕਰਦਾ ਹੈ, ਦੁਨਿਆਵੀ ਮਨ, ਅਤੇ ਫਿਰ ਉਦੋਂ ਹੱਥਾਂ ਵਿੱਚ ਵੀ ਮਨ ਹੁੰਦਾ ਹੈ, ਅੱਖਾਂ ਵਿੱਚ ਵੀ ਮਨ ਹੁੰਦਾ ਹੈ, ਖਿਆਲਾਂ ਵਿੱਚ ਵੀ ਮਨ ਹੁੰਦਾ ਹੈ। ਅਤੇ ਉਦੋਂ ਜੇ ਮਨ ਦੇ ਦਰਸ਼ਨ ਕਰਨੇ ਹੋਣ ਤਾਂ ਉਦੋਂ ਕੀਤੇ ਜਾ ਸਕਦੇ ਹਨ, ਅਤੇ ਜੇ ਰੱਬ ਦੇ ਦਰਸ਼ਨ ਕਰਨੇ ਹੋਣ ਤਾਂ ਉਦੋਂ ਕੀਤੇ ਜਾ ਸਕਦੇ ਹਨ ਜਦੋਂ ਆਪਾਂ ਰੱਬੀ ਕੰਮ ਕਰਦੇ ਹਾਂ। ਅਤੇ ਕਹਿੰਦੇ ਕਿ ਇਹਨਾਂ ਬਾਰੀਆਂ ਵਿੱਚੋਂ ਦੀ ਖੁਦਾ ਵੀ ਅਤੇ ਮਨ ਵੀ ਦੋਵੇਂ ਦਰਸ਼ਨ ਦਿੰਦੇ, ਦੋਵੇਂ ਦੋਵਾਂ ਦੇ ਦਰਸ਼ਨ ਇਹਨਾਂ ਬਾਰੀਆਂ ਵਿੱਚੋਂ ਦੀ ਹੁੰਦੇ। ਇਹ ਬਹੁਤ ਅਸਚਰਜ ਦਰਵਾਜ਼ੇ ਹਨ, ਅਤੇ ਬਹੁਤ ਹੀ ਸੰਭਾਲ ਕੇ ਰੱਖੇ ਹੋਏ ਹਨ, ਇਸ ਤਰ੍ਹਾਂ ਜੜੇ ਹੋਏ ਹਨ। ਅਤੇ ਫਿਰ ਇੱਕ ਦਰਵਾਜ਼ਾ ਹੋਰ ਹੈ, ਉਹ ਖੋਲੋ ਤੇ ਅੰਦਰ ਵਾਰ ਚਿੱਟੇ ਰੰਗ ਦੇ ਮੋਤੀ ਜੜੇ ਹੋਏ ਹਨ। ਜੇ ਉਹ ਦਰਵਾਜ਼ਾ ਖੁੱਲਦਾ ਹੈ ਜਦੋਂ ਤੇ ਅੰਦਰ ਚਿੱਟੇ ਰੰਗ ਦੇ ਮੋਤੀ ਜੜੇ ਹੋਏ। ਇਸ ਤਰ੍ਹਾਂ ਸਾਰੇ ਦਰਵਾਜ਼ੇ ਬਹੁਤ ਅਸਚਰਜ ਹਨ। ਇੱਕ ਇੱਕ ਦਰਵਾਜ਼ਾ ਇੰਨਾ ਅਸਚਰਜ ਹੈ ਕਿ ਦੰਗ ਰਹਿ ਜਾਂਦਾ ਹੈ ਦੇਖਣ ਵਾਲਾ। ਅਤੇ ਫਿਰ ਇਸ ਮਹਿਲ ਦੀ ਰਾਖੀ ਕਰਨ ਵਾਸਤੇ ਫੌਜਾਂ ਹਨ। ਪੰਜ ਫੌਜਾਂ ਹਨ, ਪੰਜ ਕਿਸਮ ਦੀਆਂ ਫੋਰਸਾਂ, ਜਿਸ ਤਰ੍ਹਾਂ ਡਿਫਰੈਂਟ ਵੱਖਰੀ ਕਿਸਮ ਦੀਆਂ ਫੋਰਸਾਂ ਹੁੰਦੀਆਂ। ਕੋਈ ਏਅਰਫੋਰਸ ਹੁੰਦੀ, ਕੋਈ ਨੇਵੀ ਹੁੰਦੀ, ਕੋਈ ਜ਼ਮੀਨੀ ਫੌਜ ਹੁੰਦੀ, ਕੋਈ CRP ਹੁੰਦੀ, ਕੋਈ BSF ਹੁੰਦੀ, ਇੱਦਾਂ ਕੋਈ ਪੁਲਿਸ ਹੁੰਦੀ। ਅਤੇ ਮਹਾਰਾਜ ਜੀ ਕਹਿੰਦੇ ਪੰਜ ਕਿਸਮ ਦੀਆਂ ਫੌਜਾਂ ਹਨ ਅਤੇ ਉਹਨਾਂ ਦੇ ਜੋ ਜਰਨੈਲ ਹਨ, ਉਹ ਜਰਨੈਲ ਉਹਨਾਂ ਜਰਨੈਲਾਂ ਦੇ ਅੰਦਰ ਦਫ਼ਤਰ ਹਨ, ਅੰਦਰ ਚੌਂਕੀ ਹੈ ਅਤੇ ਉਹ 24 ਘੰਟੇ ਤਤਪਰ ਰਹਿੰਦੇ ਹਨ। ਉਹਨਾਂ ਜਰਨੈਲਾਂ ਦਾ ਪਹਿਰਾ ਹੈ ਅਤੇ ਉਹ ਜਰਨੈਲਾਂ ਦੇ ਨਾਮ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਤੇ ਫਿਰ ਇਹਨਾਂ ਜਰਨੈਲਾਂ ਦੀਆਂ ਫੌਜਾਂ ਹਨ, ਉਹ ਫੌਜਾਂ ਵਾਰ ਵਾਰ ਕਿਲ੍ਹੇ ਦੇ ਵਾਰ ਵਾਰ ਮਹਿਲ ਦੇ ਵਾਰ ਵਾਰ ਤੋਪਾਂ ਲੈ ਕੇ ਖੜੀਆਂ ਹਨ ਅਤੇ ਉਹ ਪਿਆਦੇ ਔਰ ਅਸਵਾਰ ਹਨ, ਤੋਪਾਂ ਜੜੀਆਂ ਹੋਈਆਂ ਹਨ, ਕਿਸੇ ਨੂੰ ਲਾਗੇ ਨਹੀਂ ਢੁੱਕਣ ਦਿੰਦੇ। ਬਹੁਤ ਤਕੜਾ ਪੈਰਾ ਹੈ। ਅਤੇ ਉਹ ਜੋ ਫੌਜਾਂ ਹਨ, ਜਿਸ ਤਰ੍ਹਾਂ ਤ੍ਰਿਸ਼ਨਾ, ਆਸਾ, ਮਨਸਾ, ਈਰਖਾ, ਦਵੈਤ, ਮੇਰ, ਤੇਰ, ਇਹ ਸਭ ਸਿਪਾਹੀ ਹਨ, ਅਫਸਰਾਂ ਹਨ ਅਤੇ ਹੋਰ। ਅਤੇ ਇਹ ਮਹਿਲ ਦੇ ਦੁਆਰ ਅੰਦਰ ਵੀ ਅਤੇ ਬਾਹਰ ਵੀ ਬਹੁਤ ਤਕੜਾ ਪਹਿਰਾ ਲੱਗਾ। ਜੋ ਪਹਿਰਾ 24 ਘੰਟੇ ਤਾਇਨਾਤ ਰਹਿੰਦਾ। ਕੋਈ ਉਸ ਮਹਿਲ ਦੇ ਅੰਦਰ ਨਹੀਂ ਜਾ ਸਕਦਾ। ਤੇ ਫਿਰ ਜਿਹੜਾ ਕੋਈ ਜਾ ਸਕਦਾ ਹੈ, ਉਹ ਜਿਸ ਦਰਵਾਜ਼ੇ ਥਾਣੀ ਜਾਂਦਾ ਹੈ, ਉਹ ਬਹੁਤ ਹੀ ਤੰਗ ਹੈ, ਖੰਨਿਓ ਤਿੱਖੀ ਵਾਲ ਨਿੱਕੀ, ਖੰਡੇ ਤਾਰ ਗਲੀ ਅੱਤ ਪੀੜੀ, ਵਾਲੋਂ ਨਿੱਕੀ ਆਖੀ। ਉਹ ਖੰਡੇ ਵਰਗੀ ਤਿੱਖੀ ਹੈ ਉਹ ਗਲੀ, ਜਿੱਥੋਂ ਦੀ ਅੰਦਰ ਜਾਂਦਾ ਹੈ ਕੋਈ, ਜਿਹੜਾ ਵੀ ਜਾਂਦਾ ਹੈ, ਜਿਸ ਨੂੰ ਅੰਦਰ ਬੁਲਾਇਆ ਜਾਂਦਾ ਹੈ, ਉਹ ਖੰਡੇ ਵਰਗੀ ਤਿੱਖੀ ਗਲੀ ਹੈ ਅਤੇ ਬਹੁਤ ਪੀੜੀ ਹੈ, ਬਹੁਤ ਤੰਗ ਹੈ, ਬਹੁਤ ਤੰਗ ਹੈ ਅਤੇ ਉੱਚੀ ਵੀ ਨਹੀਂ, ਉੱਚੀ ਵੀ ਸਿਰਫ ਵਾਲ ਜਿੰਨੀ ਉੱਚੀ ਹੈ, ਤੰਗ ਖੰਡੇ ਦੀ ਤਾਰ ਵਾਂਗੂ ਹੈ, ਉੱਨੀ ਕੁ ਸਿਰਫ ਚੌੜੀ ਹੈ ਅਤੇ ਵਾਲ ਕੁ ਜਿੰਨੀ ਉੱਚੀ ਹੈ। ਅਤੇ ਉਸ ਗਲੀ ਥਾਣੀ ਜਿਹਨੂੰ ਜਿਹੜਾ ਅੰਦਰ ਜਾਂਦਾ ਹੈ, ਉਸ ਗਲੀ ਥਾਣੀ ਬੁਲਾਇਆ ਜਾਂਦਾ ਹੈ। ਅਤੇ ਤੂੰ ਪੁੱਛਿਆ ਹੈ ਕਿ ਕੌਣ ਜਾ ਸਕਦਾ ਹੈ ਅੰਦਰ? ਜਾ ਸਕਦਾ ਹੈ ਉਹ ਜਿਸ ਦੀ ਉਹ ਅੰਦਰ ਬੈਠਾ ਤਖ਼ਤ ਦਾ ਮਾਲਕ ਸਮਝਦਾ ਹੈ ਕਿ ਇਸ ਦੀ ਵਾਰੀ ਆ ਗਈ ਹੈ ਅੰਦਰ ਆਉਣ ਦੀ, ਅਤੇ ਉਸਨੂੰ ਫਿਰ ਉਸ ਰਸਤੇ ਥਾਣੀ ਅੰਦਰ ਬੁਲਾਉਂਦਾ ਹੈ। ਅਤੇ ਜੇ ਕੋਈ ਵੱਡਾ ਹੋਵੇ ਤਾਂ ਉਹ ਨਹੀਂ ਉਸ ਰਸਤੇ ਥਾਣੀ ਜਾ ਨਹੀਂ ਸਕਦਾ, ਉੱਥੇ ਉਸ ਰਸਤੇ ਥਾਣੀ ਲੰਘਣ ਲਈ ਇੰਨਾ ਛੋਟਾ ਹੋਣਾ ਪੈਂਦਾ ਹੈ। ਤੂੰ ਪੁੱਛਿਆ ਹੈ ਰੱਬ ਦੇ ਯਾਰ ਕਿੰਨੇ ਘਰ, ਅਤੇ ਪੱਕਾ ਯਾਰ ਕੌਣ? ਯਾਰ ਉਸ ਦੇ ਬਹੁਤ ਹਨ, ਉਹ ਯਾਰਾਂ ਦਾ ਯਾਰ ਹੈ। ਯਾਰ ਉਸ ਦੇ ਬਹੁਤ ਹਨ, ਜਿਹੜੇ ਵੀ ਉਸਨੂੰ ਪਿਆਰ ਕਰਦੇ ਉਹ ਸਾਰੇ ਉਸਦੇ ਯਾਰ ਹਨ। ਉਹਨਾਂ ਨੂੰ ਆਖਦਾ ਹੈ ਮੇਰੇ ਯਾਰ। ਕਰ ਕਿਰਪਾ ਮੋਏ ਸਾਧ ਸੰਗ ਮੇਲੇ, ਜਾਂ ਦੇਖਾਂ ਤਾਂ ਮੇਰਾ ਅੱਲਾ ਬੇਲੀ। ਹਾਂ, ਉਹਨਾਂ ਦਾ ਅੱਲਾ ਉਹ ਬੇਲੀ ਹੈ ਉਹਨਾਂ ਦਾ, ਜਿਹੜਾ ਉਹਨੂੰ ਜਿਹੜੇ ਉਹਨੂੰ ਪਿਆਰ ਕਰਦੇ ਉਹ ਸਾਰੇ ਉਹਦੇ ਬੇਲੀ ਹਨ, ਸਾਰਿਆਂ ਦਾ ਉਹ ਯਾਰ ਹੈ। ਪਰ ਇੱਕ ਉਹਦਾ ਬਹੁਤ ਗੂੜਾ ਯਾਰ, ਬਹੁਤ ਪੱਕਾ ਅਤੇ ਬਹੁਤ ਗੂੜਾ ਯਾਰ ਹੈ। ਉਹ ਇੰਨਾ ਗੂੜਾ ਯਾਰ ਹੈ ਕਿ ਉਹ ਜਦੋਂ ਚਾਹੇ ਅੰਦਰ ਆ ਜਾਏ, ਜਦੋਂ ਚਾਹੇ ਬਾਹਰ ਚਲੇ ਜਾਏ, ਉਸਨੂੰ ਕੋਈ ਰੋਕ ਟੋਕ ਨਹੀਂ ਹੈ। ਅਤੇ ਉਹ ਹੈ ਗੁਰ ਸ਼ਬਦ। ਉਹ ਜਿਸ ਨੂੰ ਮਰਜ਼ੀ ਅੰਦਰ ਲੈ ਕੇ ਉਸ ਨਾਲ ਜਾ ਕੇ ਮਿਲਾ ਦਿੰਦਾ ਹੈ, ਉਸ ਦਾ ਗੂੜਾ ਯਾਰ। ਸਾਰਿਆਂ ਨੇ ਸੁਣਿਆ, ਅਸ਼ਚਰਜ ਹਨ। ਅਤੇ ਹੁਣ ਮਹਾਰਾਜ ਜੀ ਤੁਰਨ ਲੱਗੇ ਹਨ, ਨੇਤਰ ਸੇਜਲ ਹਨ ਸਾਰਿਆਂ ਦੇ, ਕਿਉਂਕਿ ਇਹ ਤਾਂ ਹੁਣ ਆਪਣਾ, ਇਹ ਤਾਂ ਬਹੁਤ ਆਪਣਾ, ਇਹੀ ਆਪਣਾ ਪੀਰ ਲੱਗਦਾ ਹੈ ਸੱਚਾ, ਪੀਰਾਂ ਦਾ ਪੀਰ। ਇੱਧਰੇ ਸਾਰੇ ਸੱਜਣ ਅੰਦਰੋਂ ਜਿਸ ਤਰ੍ਹਾਂ ਨਿਟਾਲ ਜਿਹੇ ਹੋਏ ਹੋਣ, ਇਸ ਤਰ੍ਹਾਂ ਮਹਿਸੂਸ ਕਰ ਰਹੇ, ਅਤੇ ਉੱਧਰ ਕਾਬੇ ਦਾ ਕਾਬਾ ਜਦੋਂ ਦੇਖ ਰਿਹਾ ਹੈ ਕਿ ਤੁਰ ਚੱਲੇ ਹਨ, ਮੈਨੂੰ ਇੱਥੇ ਬਿਠਾ ਰੱਖਿਆ ਹੈ, ਤੇ ਅੱਜ ਤੁਰ ਚੱਲੇ ਹਨ, ਤੇ ਉਸਨੂੰ ਪਤਾ ਨਹੀਂ ਲੱਗਦਾ ਕਿ ਕੀ ਕਰਾਂ ਕੀ ਕਰਾਂ। ਜਾਪਦਾ ਹੈ ਵਿਛੋੜਾ ਚੱਲਿਆ ਨਹੀਂ ਜਾਣਾ, ਜੋ ਪੈਣ ਲੱਗਾ ਹੈ। ਅਤੇ ਨਾਲ ਇਹ ਵੀ ਜਾਣਦਾ ਹੈ ਕਿ ਕਰ ਵੀ ਕੁਛ ਨਹੀਂ ਸਕਦਾ, ਇੰਨੀ ਤਾਕਤ ਵੀ ਨਹੀਂ ਹੈ ਕਿ ਰੋਕ ਸਕੇ। ਅਤੇ ਹੁਣ ਤੋਰਨਾ ਪੈਣਾ ਹੈ, ਪਰ ਤੋਰਨ ਦਾ ਹੌਸਲਾ ਨਹੀਂ। ਸੋਚਦਾ ਹੈ ਵੀ ਉਹ ਘੜੀ ਨਾ ਹੀ ਆਵੇ ਕਿ ਜਦੋਂ ਇਸਨੇ ਸੱਚੀ ਮੁੱਚੀ ਤੁਰ ਪੈਣਾ। ਅਤੇ ਆਪਣੇ ਆਪ ਉਹਦੇ ਅੰਦਰ ਕੁਛ ਉੱਠਦਾ ਹੈ, ਉਹ ਆਪਾਂ ਤਾਰਨਾ ਪੜਦਾ।
ਤੋਰਾ ਜੀ। चरण कमलया